ਦੀਪਕ ਜੀ ਮੈਂ ਬੁਖਾਰ ਤੋਂ ਠੀਕ ਹੋ ਗਿਆ ਹਾਂ, ਤੁਹਾਡੀ ਆਵਾਜ਼ ਮੈਨੂੰ ਥੋੜ੍ਹੀ ਨਸਾਜ਼ ਜੀ ਲੱਗ ਰਹੀ ਹੈ, ਠੀਕ ਹੋ?
ਖਬਰ ਨੇ ਆਪ ਹੀ ਵੋਲੀਅਮ ਚੱਕ ਦੇਣਾ।
ਗੱਲ ਇੱਥੋਂ ਸ਼ੁਰੂ ਕਰਦੇ ਹਾਂ ਦੀਪਕ ਜੀ। ਪੁਲਿਸ ਪਹੁੰਚੀ ਇੱਕ ਕਿਸਾਨ ਆਗੂ ਨੂੰ ਗ੍ਰਿਫਤਾਰ ਕਰਨ ਲਈ, ਪਰ ਉਹ ਕਿਸਾਨ ਆਗੂ ਤੇ ਹੁਣ ਇਸ ਜਹਾਨ ਦੇ ਵਿੱਚ ਹੀ ਨਹੀਂ ਹੈਗੇ, ਇਹ ਕੀ ਮਾਜਰਾ ਜੀ, ਕੀ ਚੱਲ ਰਿਹਾ?
ਮਾਨ ਸਾਹਿਬ ਨੇ ਪੁਲਿਸ ਇਸ ਕੰਮ ਤੇ ਲਾਈ ਸੀ ਕਿ ਸਾਰੇ ਕਿਸਾਨ ਆਗੂ ਘਰਾਂ ਤੋਂ ਚੱਕ ਲਓ। ਤੇ ਉਹ ਮਤਲਬ ਸਰਕਾਰ ਦਾ ਸਿਸਟਮ ਦੇਖੋ ਕੈਸਾ ਕਿ ਵੋਟਰ ਲਿਸਟਾਂ ਚ ਅਕਸਰ ਰੌਲਾ ਪੈਂਦਾ ਕਿ ਆਹ ਦੇਖੋ ਵੀ ਜਿਹੜਾ ਬੰਦਾ ਇਸ ਦੁਨੀਆ ਚ ਨੀ ਉਹਦੀ ਵੀ ਵੋਟ ਬਣੀ ਆ, ਤੇ ਉਹਨਾਂ ਚੋਂ ਕਈਆਂ ਦੀ ਪੈ ਵੀ ਜਾਂਦੀ ਆ, ਹੈਨਾ। ਉੱਥੇ ਜਿਵੇਂ ਪੰਜਾਬ ਚ ਇੱਕ ਕਹਾਵਤ ਕਾਫੀ ਦੇਰ ਚੱਲਦੀ ਰਹੀ ਕਿ ਉਹ ਬੰਦਾ ਕਹਿੰਦਾ ਯਾਰ ਹਰ ਵਾਰ ਤੁਹਾਡੀ ਚਾਚੀ ਵੋਟ ਪਾ ਜਾਂਦੀ ਹੈ, ਮੈਨੂੰ ਮਿਲ ਕੇ ਕਦੀ ਨਹੀਂ ਜਾਂਦੀ, ਮਤਲਬ ਹੈਨਾ ਕਿ ਉਹ ਵਿਚਾਰੀ ਇੰਨੇ ਸਾਲ ਹੋ ਗਈ ਉਹ ਦੁਨੀਆਂ ਚ ਨਹੀਂ ਗਈ, ਉਹਦੀ ਵੋਟ ਹਰ ਵਾਰ ਪੈ ਜਾਂਦੀ ਹੈ। ਸੋ ਪਰ ਇਹ ਤਾਂ ਬਿਲਕੁਲ ਹੀ ਨਵੇਕਲਾ ਕੰਮ ਹੋਇਆ ਕਿ ਜਦੋਂ ਪੁਲਿਸ ਨੇ ਅੱਜ ਛਾਪੇਮਾਰੀਆਂ ਕੀਤੀਆਂ ਨਾ, ਅੱਧੀ ਰਾਤ ਤੋਂ ਕਾਰਵਾਈ ਪਾਈ ਆ ਪੰਜਾਬ ਦੇ ਵਿੱਚ
ਜੀ
ਕਿ ਅੰਦੋਲਨ ਨਾ ਹੋਵੇ 5 ਤਰੀਕ ਤੋਂ ਉਹਦੇ ਹਵਾਲੇ ਨਾਲ, ਤਾਂ ਇਹ ਦਸਾਂਝ ਕਲਾਂ ਪਿੰਡ ਦੀ ਖਬਰ ਹੈ ਜੀ। ਦਸਾਂਝ ਕਲਾਂ ਪਿੰਡ ਮਤਲਬ ਅੱਜ ਦੁਨੀਆਂ ਭਰ ਚ ਜਾਣਿਆ ਜਾਂਦਾ ਪਿੰਡ ਹੈ, ਕਿਉਂਕਿ ਦਲਜੀਤ ਦਸਾਂਝ ਦਾ ਪਿੰਡ ਹੈ, ਹੈਨਾ। ਸੋ ਉਸ ਪਿੰਡ ਦੇ ਨਾਤੇ ਉਸ ਪਿੰਡ ਦੀ ਚੜ੍ਹਤ ਬਹੁਤ ਹੈ। ਉਸ ਪਿੰਡ ਤੋਂ ਵੱਡੇ ਲਿਖਾਰੀਆਂ ਚੋਂ ਜਿਹੜੇ ਕੇਂਦਰੀ ਪੰਜਾਬੀ ਲੇਖਕ ਜਨਰਲ ਸਕੱਤਰ ਨੇ, ਸੁਸ਼ੀਲ ਦਸਾਂਝ ਦਾ ਵੀ ਪਿੰਡ ਹੈ
ਜੀ।
ਸੋ ਇਸ ਲਈ ਕਾਫੀ ਨਾਮੀ ਉੱਥੋਂ ਹੋਰ ਕਈ ਖਿਡਾਰੀ, ਕਈ ਲੇਖਕ, ਕਈ ਸ਼ਖਸੀਅਤਾਂ ਉੱਥੋਂ ਉੱਭਰੀਆਂ ਨੇ। ਸੋ ਵੱਡਾ ਪਿੰਡ ਹੈ, ਉਹਨਾਂ 'ਚ ਕਿਸਾਨ ਆਗੂ ਦਾ ਵੀ ਇਹ ਪਿੰਡ ਹੈ। ਸ਼ਿੰਗਾਰਾ ਸਿੰਘ ਦਸਾਂਝ ਇਸ ਪਿੰਡ ਦੇ ਵੱਡੇ ਜੁਝਾਰੂ ਕਾਮਰੇਡ ਖੱਬੀਆਂ ਧਿਰਾਂ ਨਾਲ ਸੰਬੰਧਿਤ ਆਗੂ ਹੋਏ ਨੇ। ਸੋ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਕਿ ਸਾਰੇ ਕਿਸਾਨ ਆਗੂ ਚੱਕ ਲਓ, ਪੁਲਿਸ ਸਵੇਰੇ 4 ਵਜੇ ਇਹਨਾਂ ਦੇ ਘਰੇ ਸ਼ਿੰਗਾਰਾ ਸਿੰਘ ਦਸਾਂਝ ਨੂੰ ਚੱਕਣ ਚਲੀ ਗਈ ਤੇ ਬੂਹਾ ਖੜਕਾਇਆ। ਉਹਨਾਂ ਦੀ ਧਰਮ ਪਤਨੀ ਨੇ ਬੂਹਾ ਖੋਲਿਆ, ਕਹਿੰਦੇ ਜੀ ਅਸੀਂ ਆਗੂ ਸਾਹਿਬ ਨੂੰ ਗ੍ਰਿਫਤਾਰ ਕਰਨਾ ਹੈ। ਉਹ ਕਹਿੰਦੇ ਸ਼ਰਮ ਕਰੋ ਓਏ, ਸਾਲ ਹੋ ਗਿਆ ਉਹਨਾਂ ਨੂੰ ਇਸ ਦੁਨੀਆਂ 'ਚੋਂ ਗਿਆ ਹੋਇਆਂ ਨੂੰ, ਤੁਹਾਡੀ ਉਹ ਪੁਲਿਸ, ਤੁਹਾਡੇ ਹੀ ਅਧਿਕਾਰੀ, ਤੁਹਾਡੇ ਹੀ ਮੁਲਾਜ਼ਮ ਇੱਥੇ ਆ ਕੇ ਹੈ ਸਲੂਟ ਮਾਰਦੇ ਰਹੇ ਜਦੋਂ ਉਹਨਾਂ ਦਾ ਦਾਹ ਸੰਸਕਾਰ ਸੀ, ਸਾਰੇ ਆਏ, ਤੇ ਤੁਹਾਨੂੰ ਇੰਨੀ ਵੀ ਅਕਲ ਨਹੀਂ, ਹੋਰ ਛੱਡੋ ਵੀਜੇ ਜੀ। ਉਸ ਦਸਾਂਝ ਕਲਾਂ ਪਿੰਡ 'ਚ ਚੌਂਕੀ ਹੈ ਤੇ ਮਤਲਬ ਇੰਨਾ ਵੀ ਕੋਰੇ ਹੁੰਦੇ ਨੇ ਜਾਂ ਸਿਰਫ ਲੀਕ ਦੇ ਫਕੀਰ ਹੁੰਦਾ ਸਿਸਟਮ ਕਿ ਹੁਕਮ ਆ ਗਿਆ ਜੀ ਤੇ ਰਿਕਾਰਡ 'ਚ ਦਿਮਾਗ 'ਚ ਪਿਆ ਕਿ ਹਾਂ ਇੱਥੇ ਵੀ ਕਾਗੂ ਰਹਿੰਦਾ ਸੀ, ਉਹਦੇ ਘਰੇ ਚੱਲ ਜਾਓ, ਤੁਹਾਨੂੰ ਇੰਨਾ ਵੀ ਚੁੱਪ ਚੇਤਿਆਂ 'ਚ ਨਹੀਂ। ਸੋ ਆਹ ਜਿਹੜਾ ਵਰਤਾਰਾ, ਜਾਂ ਤੁਸੀਂ ਅਪਡੇਟ ਨਹੀਂ ਕਰਦੇ ਆਪਣੇ ਸਿਸਟਮ ਨੂੰ। ਸੋ ਇਸ ਲਈ ਇਹ ਅੱਜ ਸੋਸ਼ਲ ਮੀਡੀਆ 'ਤੇ ਖਬਰ ਖੂਬ ਚੱਲ ਰਹੀ ਆ ਕਿ ਭਾਈ ਜਿਉਂਦੇ ਤਾਂ ਜਿਉਂਦੇ, ਤੁਸੀਂ ਤਾਂ ਮਰਿਆਂ ਨੂੰ ਵੀ ਨਹੀਂ ਛੱਡ ਰਹੇ ਕਿ ਉਹਨਾਂ ਨੂੰ ਵੀ ਚੱਕਣ ਘਰੇ ਪਹੁੰਚ ਗਈ ਪੁਲਿਸ। ਅੱਜ ਦੀ ਘਟਨਾ ਕਾਫੀ ਚਰਚਾ 'ਚ।
ਦੀਪਕ ਜੀ ਦੱਸਿਓ, ਕਿਹੜੇ ਕਿਸਾਨ ਆਗੂ ਨੇ ਜਿਨ੍ਹਾਂ ਨੂੰ ਹਨੇਰੇ ਚੁੱਕਿਆ ਗਿਆ, ਪੁਲਿਸ ਨੇ ਚੁੱਕਿਆ, ਤੇ ਉਹ ਕਹਿੰਦੇ ਵੀ ਮੈਂ ਜਥੇਬੰਦੀਆਂ ਤੋਂ ਨਹੀਂ ਡਰਦਾ, ਚੈਲੰਜ ਕੀਤਾ?
ਬਿਲਕੁਲ ਜੀ, ਇਹ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਸਾਨ ਜਥੇਬੰਦੀਆਂ ਨੂੰ ਚੈਲੰਜ ਕੀਤਾ ਕਿ ਮੈਂ ਨਹੀਂ ਜਥੇਬੰਦੀਆਂ ਤੋਂ ਡਰਦਾ। ਤੇ ਜੇ ਡਰਦੇ ਨੀਗੇ ਫਿਰ ਕਿਸਾਨ ਆਗੂਆਂ ਨੂੰ ਘਰਾਂ 'ਚ ਚੱਕਣ ਲਈ ਪੁਲਿਸ ਕਾਹਨੂੰ ਹਨੇਰੇ 'ਚ ਭੇਜੀ ਫਿਰ? ਅਸਲ 'ਚ ਕੱਲ੍ਹ ਮੁੱਖ ਮੰਤਰੀ ਸਾਹਿਬ ਨੇ ਬੈਠਕ ਕੀਤੀ ਸੀ ਕਿਸਾਨ ਆਗੂਆਂ ਨਾਲ, ਪੰਜਾਬ ਦੀਆਂ SKM ਨਾਲ ਜਿਹੜੀ ਕਿਸਾਨ ਜਥੇਬੰਦੀਆਂ ਦੀ ਨੁਮਾਇੰਦਾ ਜਮਾਤ ਹੈ ਉਹਦੇ ਨਾਲ, ਤੇ ਉਹ ਸਾਰੇ ਨੁਮਾਇੰਦੇ ਕੱਲ੍ਹ ਪੰਜਾਬ ਭਵਨ ਆਏ ਚੰਡੀਗੜ੍ਹ 'ਚ, ਕਿਉਂਕਿ 5 ਮਾਰਚ ਦਾ ਐਲਾਨ ਕੀਤਾ ਹੋਇਆ ਸੀ। ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਇੱਕ ਧਰਨਾ ਹੋਰ ਲੱਗ ਜਾਣਾ
ਜੀ।
ਸੋ 5 ਮਾਰਚ ਨੂੰ ਧਰਨਾ ਲੱਗਣਾ ਸੀ ਚੰਡੀਗੜ੍ਹ, ਤੇ ਉਸ ਧਰਨੇ ਨੂੰ ਰੋਕਣ ਦੇ ਹਵਾਲੇ ਨਾਲ ਜਾਂ ਉਹਦਾ ਮਸਲੇ ਦਾ ਹੱਲ ਕੱਢਣ ਦੇ ਹਵਾਲੇ ਨਾਲ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕਾਲ ਕੀਤੀ ਆ। 2 ਘੰਟੇ ਮੀਟਿੰਗ ਚੱਲੀ, ਤੇ ਮੀਟਿੰਗ ਦੇ ਵਿੱਚ ਚੱਲਦੀ ਦੇ ਵਿੱਚ ਮਤਲਬ ਜਦੋਂ ਕੁਝ ਸਵਾਲ ਆਏ ਤੇ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਕਿ ਠੀਕ ਹੈ, ਆਹ ਮੰਗਾਂ ਤੁਹਾਡੀਆਂ ਸਹੀ ਨੇ, ਅਸੀਂ ਮੰਨ ਲੈਂਦੇ ਹਾਂ, ਬਾਕੀਆਂ 'ਤੇ ਆਪਾਂ ਵਿਚਾਰ ਚਰਚਾ ਕਰ ਲਵਾਂਗੇ, ਹੁਣ ਮੈਂ ਦਵਾਈ ਲੈਣ ਜਾਣਾ ਅੱਖ ਦੀ, ਡਾਕਟਰ ਨੂੰ ਮੇਰਾ ਟਾਈਮ ਲਿਆ ਹੋਇਆ। ਅੱਜ ਕੱਲ੍ਹ ਐਨਕ ਲਾ ਕੇ ਰੱਖਦੇ ਆ ਨਾ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਸੋ ਕਿਸਾਨ ਆਗੂਆਂ ਨੇ ਕਿਹਾ ਕਿ ਕੋਈ ਗੱਲ ਨਹੀਂ ਜੀ, ਜੇ ਤੁਸੀਂ ਜਾਣਾ ਤੇ ਲੰਘ ਜਾਓ, ਕੋਈ ਇਹੋ ਜਿਹੀ ਗੱਲ ਨਹੀਂ ਗੀ, ਪਰ ਬਾਕੀ ਮੰਤਰੀ ਬੈਠੇ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਤੇ ਉਹ ਕਹਿੰਦੇ ਕਿ ਗੱਲਬਾਤ ਤਾਂ ਕਰੀ ਜਾਵੇ ਪਰ ਹੁਣ ਧਰਨਾ ਨਾ ਆਪਾਂ ਲਾਈਏ ਕਿ ਧਰਨਾ ਰਹਿਣ ਦਿਓ। ਕਹਿੰਦੇ ਨਹੀਂ ਜੀ, ਗੱਲ ਤਾਂ ਹੋ ਲੈਣ ਦਿਓ, ਕੋਈ ਗੱਲ ਨਹੀਂ, ਧਰਨਾ ਤਾਂ ਹੀ ਚੱਕਾਂਗੇ ਜੀ, ਸਾਰੀਆਂ ਗੱਲਾਂ ਨਿਬੜ ਜਾਣਗੀਆਂ। ਬਸ ਕਹਿੰਦੇ ਇੰਨੀ ਕੁ ਗੱਲ ਹੁਣ ਤੇ ਮੁੱਖ ਮੰਤਰੀ ਸਾਹਿਬ ਤਲਖੀ ਖਾ ਗਏ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਜਾਓ ਜੋ ਕਰਨਾ ਫਿਰ ਕਰ ਲਓ, ਜਿਹੜੀਆਂ ਤੁਹਾਡੀਆਂ ਮੰਗਾਂ ਮੰਨੀਆਂ ਉਹ ਵੀ ਰੱਦ, ਤੇ ਮੀਟਿੰਗ ਛੱਡ ਕੇ ਚਲੇ ਗਏ ਮੁੱਖ ਮੰਤਰੀ ਸਾਹਿਬ। ਉਹ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਬਾਹਰ ਆ ਕੇ ਗੱਲ ਕੀਤੀ ਤੇ ਅੱਜ ਮੁੱਖ ਮੰਤਰੀ ਸਾਹਿਬ ਮੀਡੀਆ 'ਚ ਫਿਰ ਬੋਲ ਰਹੇ ਸੀ, ਕਹਿੰਦੇ ਮੈਂ ਡਰਦਾ ਥੋੜ੍ਹਾ, ਮੈਂ ਕਿਹਾ ਕਿ ਜਾਓ ਜੋ ਕਰਨਾ ਲਾ ਲਓ ਫਿਰ ਧਰਨਾ। ਸੋ ਜੇ ਡਰ ਨਹੀਂ ਹੈ ਮੁੱਖ ਮੰਤਰੀ ਸਾਹਿਬ ਨੂੰ, ਤਾਂ ਫਿਰ ਅੱਜ ਸਵੇਰੇ ਮਤਲਬ ਕਿ ਤੜਕੇ ਕੱਲ੍ਹ ਦੀ ਰਾਤ ਤੋਂ ਹੀ 11 ਵਜੇ ਕਿਸੇ ਦੇ ਘਰੇ, 12 ਵਜੇ ਕਿਸੇ ਦੇ, 2 ਵਜੇ ਕਿਸੇ ਦੇ, 4 ਵਜੇ ਪਿੰਡਾਂ 'ਚ ਛਾਪੇ, ਕਿਸਾਨ ਆਗੂਆਂ ਦੇ ਘਰਾਂ 'ਚ ਛਾਪੇ, ਮਤਲਬ ਸੂਬਾਈ ਪੱਧਰੀ ਆਗੂ ਵੀ, ਜ਼ਿਲ੍ਹਾ ਪੱਧਰੀ ਆਗੂ ਵੀ, ਪਿੰਡ ਮਹੱਲਾ ਪੱਧਰੀ ਆਗੂ ਵੀ ਸਾਰਿਆਂ ਦੇ ਘਰਾਂ ਛਾਪਾ, ਇੰਨਾ ਡਰ ਹੈ ਫਿਰ ਫਿਰ ਕਾਹਦੇ ਲਈ ਛਾਪੇਮਾਰੀ? ਹੁਣ ਸਵਾਲ ਇੱਥੋਂ ਕੁਛ ਪੈਦਾ ਹੁੰਦੇ ਆ ਵਿਜੇ ਜੀ,
ਜੀ
ਮੈਂ ਮੁੱਖ ਮੰਤਰੀ ਸਾਹਿਬ ਨੂੰ ਸੁਣਦਾ ਰਿਹਾ, ਖਾਸ ਕਰਕੇ ਇੱਕ ਨੈਸ਼ਨਲ ਟੀਵੀ 'ਤੇ ਇੱਕ ਇੰਟਰਵਿਊ 'ਚ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਆਇਆ ਸੀ ਜਦੋਂ ਦਿੱਲੀ ਵਾਲਾ ਮਸਲਾ ਸੀਗਾ ਕਿ ਕਿਸਾਨ ਦਿੱਲੀ ਕਿਉਂ ਆਉਣਾ ਚਾਹੁੰਦੇ ਆ, ਅਤੇ ਮੁੱਖ ਮੰਤਰੀ ਸਾਹਿਬ ਟੁੱਟ ਕੇ ਪਏ ਐਂਕਰ ਨੂੰ, ਹੈ ਇਸ ਦੇਸ਼ ਦੇ ਕਿਸਾਨ ਨਹੀਂ, ਦੇਸ਼ ਦੀ ਰਾਜਧਾਨੀ ਨਹੀਂ ਦਿੱਲੀ, ਜੇ ਸਰਕਾਰਾਂ ਇੱਥੋਂ ਚੱਲ ਸਕਦੀਆਂ ਕਿਸਾਨ ਆਪਣੇ ਮਸਲੇ ਲੈ ਕੇ ਨਹੀਂ ਦਿੱਲੀ ਆ ਸਕਦਾ, ਹੈ ਨਾ, ਹੁਣ ਲਾਹੌਰ ਜਾਵੇ ਉਹ? ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਬੋਲ ਨੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਲੈ ਕੇ ਇਹਨਾਂ ਦੇ ਵਰਕਰ ਤੱਕ ਦਿੱਲੀ ਧਰਨੇ ਦੇ ਅੰਦਰ ਤਾਂ ਆਉਣ ਨਹੀਂ ਦਿੰਦੇ ਸੀ, ਸਟੇਜ ਤਾਂ ਆਉਣ ਨਹੀਂ ਦਿੰਦੇ ਸੀ, ਬਾਹਰ ਬੈਠ ਕੇ ਨਾਅਰੇ ਮਾਰ ਕੇ ਝੰਡੇ ਲੈ ਕੇ ਫੋਟੋਆਂ ਖਿਚਾ ਕੇ ਜਾਂਦੇ ਰਹੇ ਨੇ ਦਿੱਲੀ। ਤੁਸੀਂ ਦਿੱਲੀ ਦੇ ਧਰਨੇ ਦਾ ਸਮਰਥਨ ਕੀਤਾ, ਫਿਰ ਉਹ ਵੀ ਤਾਂ ਸੜਕਾਂ ਰੋਕ ਕੇ ਬੈਠੇ ਸੀ ਜਨਾਬ।
ਜੀ
ਹੁਣ ਤੁਸੀਂ ਟਵੀਟ ਕਰ ਰਹੇ ਹੋ ਕਿ ਸੜਕਾਂ ਰੁਕਦੀਆਂ, ਇਹਦੇ ਨਾਲ ਮੁਸ਼ਕਲ ਆਉਂਦੀਆਂ, ਆਮ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ, ਤੇ ਜਦ ਦਿੱਲੀ ਧਰਨੇ ਦਾ ਸਮਰਥਨ ਕੀ ਕੀਤਾ, ਜਦ ਵੀ ਲੋਕਾਂ ਨੂੰ ਮੁਸ਼ਕਲ ਸੀ। ਹੁਣ ਇੱਕ ਸਾਲ ਤੋਂ ਧਰਨਾ ਚੱਲ ਰਿਹਾ ਸ਼ੰਭੂ ਔਰ ਖਨੌਰੀ ਬਾਰਡਰ ਤੇ, ਤੁਸੀਂ ਉਹਨਾਂ ਕਿਸਾਨਾਂ ਨੂੰ ਹਟਾਉਣ ਲਈ ਫਿਰ ਕੀ ਕਰ ਲਿਆ ਜੀ? ਜਾਂ ਜੇ ਆਪਾਂ ਇਹ ਮੰਨੀਏ ਕਿ ਹਰਿਆਣਾ ਸਰਕਾਰ ਨੇ ਰਾਹ ਰੋਕਿਆ ਕਿਸਾਨ ਤਾਂ ਦਿੱਲੀ ਜਾ ਰਹੇ ਸੀ, ਫਿਰ ਤੁਸੀਂ ਹਰਿਆਣਾ ਸਰਕਾਰ ਨਾਲ ਕਿੰਨੀਆਂ ਕੁ ਬੈਠਕਾਂ ਕਰ ਲਈਆਂ ਜੀ?
ਜੀ
ਕੀ ਇਹ SKM ਨਾਲ ਤੁਹਾਡਾ ਕੋਈ ਗੁੱਸਾ ਗਿਲਾ, ਜਾਂ SKM ਦੇ ਆਗੂਆਂ ਚੋਂ ਇੱਕ ਆਗੂ ਨਾਲ ਤੁਹਾਨੂੰ ਕੋਈ ਦਿੱਕਤ ਹੈ ਕਿ ਉਹ ਆਗੂ ਕਿਸੇ ਸਮੇਂ ਤੁਹਾਡੀ ਕੁਰਸੀ ਦਾ ਦਾਅਵੇਦਾਰ ਸੀ, ਤੁਹਾਡੀ ਪਾਰਟੀ ਨਾਲ ਗੱਲ ਚੱਲ ਰਹੀ ਸੀ ਤੇ ਤੁਸੀਂ ਗੁੱਸੇ ਹੋ ਕੇ ਘਰੇ ਵੀ ਚਲੇ ਗਏ ਸੀ, ਕੀ ਉਹ ਚੜ ਸੀ? ਜਾਂ ਮੈਂ ਇਹਦੇ ਵਿੱਚ ਇੱਕ ਹੋਰ ਪਹਿਲੂ ਵੇਖਦਾ, ਕੱਲ ਮੁੱਖ ਮੰਤਰੀ ਸਾਹਿਬ ਆਪਣੀ ਕੈਬਨਿਟ ਦੀ ਬੈਠਕ ਦੇ ਵਿੱਚ ਵਪਾਰੀ ਭਾਈਚਾਰੇ ਲਈ ਐਲਾਨ ਕਰਦੇ ਨੇ ਕਿ ਆਹ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜੀ, ਆਹ ਸਾਰਾ ਕੁਛ ਕਰ ਲਿਆ, ਅੱਜ ਉਹ ਕਿਸਾਨੀ ਦੇ ਹਵਾਲੇ ਜੇ ਜੀ ਗੱਲ ਕਰਦੇ ਨੇ। ਸੋ ਇਹ ਜਿਹੜਾ ਪਾੜਾ ਏ ਜਾਂ ਇਹ ਜਿਹੜਾ ਫਰਕ ਹੈ ਦੋਵਾਂ ਮਸਲਿਆਂ ਨੂੰ ਨਜਿੱਠਣ ਦਾ, ਕੀ ਇਹ ਲੁਧਿਆਣਾ ਦੀ ਜ਼ਿਮਨੀ ਚੋਣ ਦਾ ਕੋਈ ਪਹਿਲੂ ਹੈ?
ਜੀ
ਕਿ ਕਿਉਂਕਿ ਜਦੋਂ ਕਿਸਾਨੀ ਧਰਨਾ ਲੱਗਦਾ ਤਾਂ ਵਪਾਰੀ ਵਰਗ, ਦੁਕਾਨਦਾਰ ਵਰਗ ਪਰੇਸ਼ਾਨ ਹੁੰਦਾ, ਉਹਨੂੰ ਮੁਸ਼ਕਲ ਵੀ ਆਉਂਦੀ ਹੈ ਆਮ ਲੋਕਾਂ ਨੂੰ। ਸੋ ਕੀ ਉਹਨਾਂ ਨੂੰ ਦਿਖਾਇਆ ਜਾ ਰਿਹਾ ਕਿ ਨਹੀਂ ਹੁਣ ਤੁਹਾਡੇ ਪੱਕੀ ਹੋ ਕੇ? ਇਹ ਤੋਂ ਵੀ ਅਗਲਾ ਪਹਿਲੂ, ਕੀ ਇਹ ਬੀਜੇਪੀ ਲਈ ਤਿਆਰ ਹੋ ਰਹੇ ਗਰਾਊਂਡ ਵਾਲੀ ਪਿੱਚ ਤੇ ਖੇਡ ਰਹੇ ਨੇ ਮੁੱਖ ਮੰਤਰੀ ਸਾਹਿਬ?
ਜੀ
ਜਿਹੜਾ ਹਰਿਆਣਾ ਵਾਲਾ ਫਾਰਮੂਲਾ ਸੀਗਾ ਕਿ ਕਿਸਾਨ ਵੋਟ ਨੂੰ ਜਾਟ ਵੋਟ ਨੂੰ ਇੱਕ ਪਾਸੇ ਕਰ ਲਓ, ਕੀ ਉਸ ਤਰ੍ਹਾਂ ਦਾ ਢੰਗ ਤਰੀਕਾ? ਕਿਉਂਕਿ ਵਿਜੇ ਜੀ ਜੇ 5 ਮਾਰਚ ਦਾ ਧਰਨਾ ਲੱਗਦਾ ਸਵੇਰ ਨੂੰ ਤਾਂ ਉਹ ਚੰਡੀਗੜ੍ਹ ਲੱਗਣਾ ਸੀ
ਜੀ,
ਤੇ ਜੇ ਤੁਸੀਂ ਚੰਡੀਗੜ੍ਹ ਵਾਲਾ ਧਰਨਾ ਨਹੀਂ ਰੋਕ ਸਕੇ, ਉਲਟਾ ਇਹ ਖਲਾਰਾ ਪਾ ਲਿਆ, ਤੁਹਾਡੀ ਪੁਲਿਸ ਪਿੰਡਾਂ 'ਚ ਚੱਕਣ ਚਲੀ ਗਈ, ਹੁਣ ਸਵੇਰ ਨੂੰ ਜਿਹੜੇ ਵੀ ਪਿੰਡੋਂ ਜਿਹੜੇ ਵੀ ਕਸਬੇ ਤੋਂ ਟਰੈਕਟਰ ਟਰੈਲੀ ਕੋਈ ਝੰਡੀ ਵਾਲੀ ਕਾਰ ਚੰਡੀਗੜ੍ਹ ਕਰਨੀ ਤੁਰੂਗੀ, ਤੇ ਤੁਹਾਡੇ ਪੁਲਿਸਾਂ ਨੂੰ ਦਿੱਤੇ ਹੁਕਮ ਦੇ ਅਨੁਸਾਰ ਹਰ ਪਿੰਡ ਸ਼ਹਿਰ ਕਸਬੇ ਦੇ ਚੌਂਕ 'ਚੋਂ ਗੱਡੀਆਂ ਰੋਕ ਲਈਆਂ ਜਾਣਗੀਆਂ
ਜੀ,
ਤੇ ਜਿੱਥੇ ਗੱਡੀਆਂ ਰੁਕੀਆਂ ਕਿਸਾਨਾਂ ਨੇ ਉੱਥੇ ਬਹਿ ਜਾਣਾ ਜਨਾਬ। ਤੇ ਫਿਰ ਇੱਕ ਧਰਨਾ ਕਿ ਚੰਡੀਗੜ੍ਹ ਦੇ ਲੋਕ ਔਖੇ ਨਾ ਹੋਣ, ਮੋਹਾਲੀ ਦੇ ਲੋਕ ਔਖੇ ਨਾ ਹੋਣ, ਤੁਸੀਂ ਪੰਜਾਬ 'ਚ 500 ਸੜਕਾਂ ਰੁਕਵਾ ਦੇਣੀਆਂ ਸਵੇਰ ਨੂੰ
ਜੀ,
ਤੇ ਫਿਰ ਕਿੰਨੇ ਲੋਕ ਔਖੇ ਹੋਣਗੇ? ਸੋ ਕੀ ਇਹ ਤੁਹਾਡੀ ਮਤਲਬ ਫੈਸਲੇ ਦੇ ਵਿੱਚ ਕਮਜ਼ੋਰੀ ਦਾ ਨਤੀਜਾ, ਜਾਂ ਇਹ ਸਿਆਸੀ ਡੂੰਘੀ ਚਾਲ ਦਾ ਨਤੀਜਾ ਕਿ ਤੁਸੀਂ ਪੰਜਾਬ ਭਰ ਦੇ ਵਿੱਚ ਹੁਣ ਉਹਨਾਂ ਲੋਕਾਂ ਨੂੰ ਆਹਮੋ ਸਾਹਮਣੇ ਕਰਵਾ ਦੇਣਾ, ਟਕਰਾਅ ਵਾਲੀ ਸਥਿਤੀ ਬਣਾ ਦੇਣੀ ਹੈ, ਜਿਹੜੇ ਪਲੇਟਫਾਰਮ 'ਤੇ ਬੀਜੇਪੀ ਖੇਡ ਰਹੀ ਹੈ ਤੁਸੀਂ ਉਹਦੀ ਪਿੱਚ 'ਤੇ ਬੈਟਿੰਗ ਕਰਨ ਆ ਰਹੇ ਹੋ? ਕੀ ਇਹ ਬੀਜੇਪੀ ਵਾਲੇ ਪਾਸੇ ਨੂੰ ਜਾਣ ਦੀ ਤਿਆਰੀ ਤਾਂ ਨਹੀਂ ਕਰ ਰਹੇ ਮਾਨ ਸਾਹਿਬ? ਇਹ ਵੀ ਚਰਚਾ ਤੁਰ ਪਈ ਹੈ ਨਾਲ।
ਅੱਛਾ ਦੀਪਕ ਜੀ, ਇਹ ਦੱਸਿਓ, ਇਹ ਸਮੇਂ ਸਮੇਂ 'ਚ ਜਿਹੜੇ ਗੱਲਾਂ ਹਾਈਲਾਈਟ ਹੁੰਦੀਆਂ ਰਹਿੰਦੀਆਂ ਵੀ ਜਿਹੜੇ ਸਟਾਫ ਨੂੰ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਸਤੇ ਰੱਖਿਆ ਹੋਇਆ ਉਹਨਾਂ ਨੂੰ ਵੱਖਰੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਜਾਂਦੀਆਂ ਨੇ, ਭਾਵੇਂ ਜਦੋਂ ਖਾਸ ਤੌਰ 'ਤੇ ਚੋਣਾਂ ਦਾ ਸਮਾਂ ਆਉਂਦਾ ਜਾਂ ਜਦੋਂ ਕੋਈ ਸਰਵੇਖਣ ਵਗੈਰਾ ਕਰਨੇ ਹੋਣ ਤਾਂ ਉਹਨਾਂ ਟੀਚਰਸ ਨੂੰ ਮਾਸਟਰਾਂ ਨੂੰ ਭੇਜ ਦਿੱਤਾ ਜਾਂਦਾ। ਹੁਣ ਇਹ ਦੱਸਿਓ, ਜਿਹੜੀ ਰਜਿਸਟਰੀਆਂ ਉਹ ਵੀ ਹੁਣ ਜਿਹੜੇ ਸਕੂਲਾਂ ਦੇ ਹੈੱਡ ਮਾਸਟਰਸ ਨੇ ਜਾਂ ਪ੍ਰਿੰਸੀਪਲਸ ਨੇ ਉਹ ਰਜਿਸਟਰੀਆਂ ਕਰਨਗੇ ਜੀ ਹੁਣ?
ਮਤਲਬ ਜੱਗੋ ਤੇਰਵੀਂ ਲੱਗਦੀ ਹੈ ਨਾ ਜੀ ਗੱਲ,
ਮੈਨੂੰ ਪਹਿਲਾਂ ਪੜ੍ਹ ਕੇ ਲੱਗਿਆ, ਮੈਂ ਕਿਤੇ ਗਲਤ ਪੜ੍ਹਦਾ ਪਿਆ ਸੱਚੀ ਦੱਸਾਂ ਤੁਹਾਨੂੰ।
ਹਾਂ ਤੁਸੀਂ ਇਹ ਦੇਖੋ, ਇਹ ਮੁੱਖ ਮੰਤਰੀ ਸਾਹਿਬ ਦਾ ਅੱਜ ਦਾ ਫਰਮਾਨ ਹੈ। ਮਾਨ ਸਾਹਿਬ ਕਹਿੰਦੇ ਕਿ ਵੀ ਤਹਿਸੀਲਦਾਰਾਂ ਤਾਂ ਭ੍ਰਸ਼ਟ ਹੋ ਗਏ, ਉਹ ਉਹਨਾਂ ਨੇ ਰੋਸਾ ਪ੍ਰਗਟਾਤਾ ਕਿਉਂਕਿ ਵਿਜੀਲੈਂਸ ਨੇ ਛਾਪਾ ਮਾਰ ਕੇ ਕਹਿੰਦੇ ਕਿ ਇੱਕ ਤਹਿਸੀਲਦਾਰ ਨੂੰ ਫੜ ਲਿਆ ਜੀ, ਰਿਸ਼ਵਤ ਲੈਂਦਾ ਸੀ ਜੀ, ਆਹ ਕਾਰਵਾਈ, ਉਹਦੇ ਹੱਕ ਦੇ ਵਿੱਚ ਫਿਰ ਸਾਰੇ ਤਹਿਸੀਲਦਾਰ ਆ ਗਏ। ਮਤਲਬ ਇਹ ਵੀ ਬੜਾ ਤਰੀਕਾ ਕਮਾਲ ਦਾ ਨਾ ਸਾਡੇ। ਸੋ ਉਹ ਹੱਕ 'ਚ ਆਉਣ ਤੋਂ ਬਾਅਦ ਹੈ ਮਾਨ ਸਾਹਿਬ ਨੇ ਅੱਜ ਫਿਰ ਤਹਿਸੀਲਾਂ ਦਾ ਕਹਿੰਦੇ ਕੰਮ ਉਵੇਂ ਹੀ ਚੱਲੂਗਾ, ਲੋਕਾਂ ਨੂੰ ਪਰੇਸ਼ਾਨੀ ਨਹੀਂ ਆਊਗੀ, ਭ੍ਰਿਸ਼ਟਾਚਾਰ ਮੁਕਤ ਅਸੀਂ ਪ੍ਰਸ਼ਾਸਨ ਦੇਣਾ, ਮੈਨੂੰ ਪਤਾ ਤਹਿਸੀਲਾਂ 'ਚ ਕੀ ਕੁਛ ਹੁੰਦਾ, ਮੈਂ ਹੁਣ ਸਾਰਾ ਕੁਛ ਠੀਕ ਕਰ ਦੇਣਾ। ਅਤੇ ਮਾਨ ਸਾਹਿਬ ਅੱਜ ਖਰੜ ਤੋਂ ਲੈ ਕੇ ਜੀਰਕਪੁਰ ਤੋਂ ਹੁੰਦੇ ਹੋਏ ਬਠਿੰਡੇ ਤੱਕ ਲੈ ਤਹਿਸੀਲਾਂ 'ਚ ਚੈੱਕ ਕਰਦੇ ਗਏ, ਅਤੇ ਜਿਹਦੀ ਰਜਿਸਟਰੀ ਹੁੰਦੀ ਸੀ ਉਹਨੂੰ ਪੁੱਛਦੇ ਸੀ ਹਾਂ ਵੀ ਕੋਈ ਮੁਸ਼ਕਲ ਤਾਂ ਨਹੀਂ ਆਈ ਨਾ, ਕੰਮ ਹੋ ਗਿਆ ਤੇਰਾ, ਕੋਈ ਪੈਸੇ ਤਾਂ ਨਹੀਂ ਲੱਗੇ। ਉਹ ਭਰਾਵਾ ਅਗਲੇ ਨੇ ਇੰਤਕਾਲ ਵੀ ਕਰਾਉਣਾ ਹੈ, ਅਗਲੇ ਨੂੰ ਹੋਰ ਕੰਮ ਵੀ ਨੇ, ਅਗਲਾ ਤੁਹਾਡੇ ਮੂੰਹ ਤੇ ਕਿਉਂ ਕਹੂਗਾ ਕਿ ਹਾਂ ਮੇਰੇ ਕੋਈ ਪੈਸੇ ਨਹੀਂ ਲੱਗਿਆ। ਸਭ ਨੂੰ ਪਤਾ ਕਿ ਬਿਨਾਂ ਪੈਸਿਆਂ ਤੋਂ ਕਿੱਥੇ ਕੰਮ ਹੁੰਦਾ ਜਨਾਬ। ਹੁਣ ਜਦੋਂ ਇਹ ਪਹਿਲੂ ਆਇਆ, ਬਿਲਕੁਲ ਇਹ ਇਹ ਫੈਸਲਾ ਇੱਕ ਸਖ਼ਤ ਫੈਸਲਾ ਵੀ ਨਜ਼ਰ ਆਇਆ ਕਿ ਮੁੱਖ ਮੰਤਰੀ ਸਾਹਿਬ ਇੱਕ ਸਖ਼ਤ ਫੈਸਲਾ ਲੈ ਰਹੇ ਨੇ ਕਿ ਜਿਨ੍ਹਾਂ ਨੇ ਵੀ ਹੜਤਾਲ ਕੀਤੀ ਹੈ ਤਹਿਸੀਲਦਾਰਾਂ ਨੇ, ਜੇ ਨਹੀਂ ਆਉਣਾ ਤਾਂ ਨਾ ਆਇਓ, ਅਸੀਂ ਨਵੇਂ ਭਰਤੀ ਕਰਾਂਗੇ। ਸੋ ਇਹ ਤੋਂ ਬਾਅਦ ਅੱਜ ਕੁਝ ਤਹਿਸੀਲਦਾਰ ਮੁੜੇ ਵੀ ਨੇ ਤੇ ਕੁਝ ਸਸਪੈਂਡ ਵੀ ਕਰਤੇ
ਜੀ।
ਪਰ ਜਿਹੜੇ ਤਰੀਕੇ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ, ਉਹਦੇ ਵਿੱਚ ਇਹ ਹੈ ਕਿ ਮਾਨ ਸਾਹਿਬ ਕਹਿੰਦੇ ਕਿ ਹੁਣ ਕਾਨੋਗੋ ਨੂੰ ਮੈਂ ਬਿਠਾ ਦੇਣਾ ਬਿਨਾਂ ਕੁਰਸੀਆਂ ਤੇ, ਕਾਨੋਗੋ ਰਜਿਸਟਰੀਆਂ ਕਰਨਗੇ। ਭਾਈ ਕਿਸੇ ਸਮੇਂ ਪਟਵਾਰੀਆਂ ਦਾ ਮਸਲਾ ਵੀ ਤੁਹਾਡੇ ਕੋਲ ਆਇਆ ਸੀ, ਬਾਅਦ ਚੋਂ ਤੁਸੀਂ ਪੈਰ ਪਿਛਾਂ ਖਿੱਚਿਆ। ਕਿਸੇ ਸਮੇਂ ਤੁਹਾਡੇ ਕੋਲ ਵੱਡੇ ਅਧਿਕਾਰੀਆਂ ਦਾ ਮਸਲਾ ਵੀ ਆਇਆ ਸੀ ਕਾਰਵਾਈ ਦਾ, ਤੇ ਤੁਸੀਂ ਉਸ ਮਸਲੇ ਤੇ ਵੀ ਫਿਰ ਸਮਝੌਤਾ ਕੀਤਾ, ਹੈ ਨਾ। ਇਹ ਕੱਲ ਨੂੰ ਤਹਿਸੀਲਦਾਰਾਂ ਨਾਲ ਸਮਝੌਤਾ ਨਹੀਂ ਕਰ ਲਓਗੇ, ਇਹਦੀ ਕੀ ਗਰੰਟੀ ਹੈ? ਦੂਸਰੇ ਪਾਸੇ 3 ਸਾਲਾਂ ਬਾਅਦ ਹੀ ਤੁਹਾਨੂੰ ਚੇਤੇ ਆਇਆ ਕਿ ਤਹਿਸੀਲਾਂ 'ਚ ਭ੍ਰਿਸ਼ਟਾਚਾਰ ਹੈ। ਜੇ ਤੁਸੀਂ ਪਿੰਡਾਂ 'ਚੋਂ ਸੀ, ਤੁਹਾਨੂੰ ਪਤਾ ਸੀ ਕਿ ਤਹਿਸੀਲਦਾਰ ਸਿੱਧੇ ਪੈਸੇ ਨਹੀਂ ਲੈਂਦਾ ਜੀ, ਜਿਹੜਾ ਨਕਸ਼ਾ ਨਵੀਸ ਆ ਉਹਦੇ ਰਾਹੀਂ ਲੈਂਦਾ ਜੀ, ਜਿਹੜਾ ਰਜਿਸਟਰੀ ਟੈਪ ਕਰਦਾ ਉਹਦੇ ਰਾਹੀਂ ਲੈਂਦਾ ਜੀ, ਬਾਹਰ ਚਾਹ ਦੇ ਕੋਕੇ ਵਾਲੇ, ਸਾਰਾ ਪਤਾ ਤੁਹਾਨੂੰ, ਫਿਰ ਹੁਣ ਤੱਕ ਕਾਰਵਾਈਆਂ ਕਿਉਂ ਨਹੀਂ ਹੋਈਆਂ? ਹੁਣ ਇਹ ਸਾਰੀ ਕਾਰਵਾਈ ਕੀ ਹੈ? ਪੰਜਾਬ 'ਚ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ, 2 ਅਣਐਲਾਨੇ ਮੁੱਖ ਮੰਤਰੀ ਇੱਕ ਸਮੇਂ ਕੰਮ ਕਰ ਰਹੇ ਨੇ, ਇੱਕ ਪਾਸੇ ਜਿਹਨੂੰ ਮੁੱਖ ਮੰਤਰੀ ਬਣਾਇਆ ਭਗਵੰਤ ਮਾਨ, ਦੂਜੇ ਪਾਸੇ ਅਮਨ ਅਰੋੜਾ। ਇੱਕ ਪਾਸੇ ਉਹ ਵਿਧਾਨ ਸਭਾ 'ਚ ਮੁੱਖ ਮੰਤਰੀ ਮੰਗ ਪੇਸ਼ ਆਉਂਦੇ ਨੇ, ਦੂਜੇ ਪਾਸੇ ਉਹ ਗੁਰਦਾਵਰੀਆਂ ਦਾ ਹੁਕਮ ਵੀ ਆਪ ਦਿੰਦੇ ਨੇ, ਗੜੇ ਪੈ ਗਏ ਜੀ ਮੈਂ ਹੁਕਮ ਦਿੰਦਾ, ਨਾ ਉਹ ਖੇਤੀਬਾੜੀ ਮੰਤਰੀ ਨਾ ਉਹ ਮੁੱਖ ਮੰਤਰੀ ਉਹਦਾ ਹੁਕਮ। ਅੱਜ ਉਹ DGP ਸਾਹਿਬ ਨਾਲ ਨਸ਼ਿਆਂ ਦੇ ਮਾਮਲੇ ਉੱਤੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਅਮਨ ਅਰੋੜਾ ਜੀ, ਨਾ ਹਰਪਾਲ ਚੀਮਾ ਵੀ ਖੜਾਏ ਸੀ। ਸੋ ਮੁੱਖ ਮੰਤਰੀ ਮੰਗ ਰਿਐਕਟ ਕਰ ਰਹੇ ਨੇ, ਤੇ ਇੱਧਰ ਮੁੱਖ ਮੰਤਰੀ ਸਾਹਿਬ ਕਿਸਾਨਾਂ ਨਾਲ ਵੀ ਪੇਚ ਫਸ ਗਿਆ, ਆਹ ਹੁਣ ਤਹਿਸੀਲਦਾਰਾਂ ਨਾਲ ਵੀ ਪੇਚ ਫਸ ਗਿਆ, ਅੱਜ ਪੂਰੇ ਪੰਜਾਬ 'ਚ ਜਿਵੇਂ ਘੁੰਮੇ। ਸੋ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਉਹ ਕਹਿੰਦੇ ਵੀ ਜੇ ਤਹਿਸੀਲਦਾਰ ਨਹੀਂ ਪਰਤਦੇ, ਮੈਂ ਤਾਂ ਪ੍ਰਿੰਸੀਪਲਾਂ ਦੇ ਮਾਸਟਰਾਂ ਨੂੰ ਵੀ ਬਿਠਾਊਂਗਾ ਇਹਨਾਂ ਕੁਰਸੀਆਂ ਤੇ, ਉਹਨਾਂ ਰਾਹੀਂ ਰਜਿਸਟਰੀਆਂ ਕਰਾਵਾਂਗੇ। ਉਹ ਭਾਈ ਸਕੂਲਾਂ 'ਚ ਪਹਿਲਾਂ ਸਟਾਫ ਪੂਰਾ ਨਹੀਂ ਹੈ, ਮਾਸਟਰ ਉੱਥੇ ਨਹੀਂ ਪੂਰੇ, ਹੈੱਡ ਮਾਸਟਰ ਉੱਥੇ ਨਹੀਂ ਪੂਰੇ, ਮਾਰਚ ਮਹੀਨਾ ਹੈ, ਜਵਾਕਾਂ ਦੇ ਪੇਪਰਾਂ ਦੇ ਦਿਨ ਨੇ, ਤੇ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਮੁੱਖ ਮੰਤਰੀ ਸਾਹਿਬ? ਕੱਲ ਨੂੰ ਮਾਸਟਰ ਹੜਤਾਲ ਤੇ ਚਲੇ ਜਾਣਗੇ, ਤੁਸੀਂ ਕਹੋਗੇ ਮੈਂ ਤਾਂ ਉੱਥੇ ਪਟਵਾਰੀ ਲਾਊਂਗਾ, ਤੁਸੀਂ ਕਹੋਗਾ ਮੈਂ ਤਾਂ ਉੱਥੇ ਹੌਲਦਾਰ ਲਾਊਂਗਾ ਪੜ੍ਹਾਉਣ ਨਿਆਣੇ। ਸੋ ਬਈ ਕੋਈ ਫਿਰ ਇਹ ਕਿਹੜਾ ਤਰੀਕਾ? ਫਿਰ ਜਿਹੜਾ ਉਹਨਾਂ ਨੇ ਇਹ ਕਿਹਾ ਮੌਕੇ ਤੇ ਅਫਸਰਾਂ ਨੂੰ
ਜੀ,
ਇਹ ਜੀ ਸਵੇਰੇ ਬੁਲਾਓ ਮੀਟਿੰਗ, ਆਪਾਂ ਹੁਣੇ ਤਹਿਸੀਲਦਾਰ ਨਵੇਂ ਭਰਤੀ ਕਰ ਲਾਂਗੇ। ਇਹ ਇੰਨਾ ਆਸਾਨ ਹੈ ਜਨਾਬ? ਤੁਸੀਂ ਕਿਹਾ ਤੇ ਇਹ ਕਿਹੜਾ ਲੇਬਰ ਚੌਂਕ 'ਚੋਂ ਲੇਬਰ ਲੈ ਕੇ ਆਉਣੀ ਹੈ ਕਿ ਬਿਠਾ ਲਿਓ 10 ਮਜ਼ਦੂਰ ਆਪਾਂ ਕੰਧ ਢਾਉਣੀ ਹੈ ਜਾਂ ਕੰਧ ਚਿਣਨੀ ਹੈ? ਜਨਾਬ ਕਾਨੋਗੋ ਪਟਵਾਰੀ ਔਰ ਤਹਿਸੀਲਦਾਰ ਜੇ ਰੱਖਣੇ ਤਾਂ ਉਹਦੇ ਲਈ ਉਹਨਾਂ ਨੂੰ ਉਹ ਸਾਰੀ ਜਾਣਕਾਰੀ ਵੀ ਹੋਣਾ ਜ਼ਰੂਰੀ ਹੈ ਮਾਲ ਵਿਭਾਗ ਵਾਲੀ
ਜੀ,
ਉਹ ਸਮਝ, ਤੇ ਉਹਦਾ ਇੱਕ ਪੇਪਰ ਹੈ, ਉਹਦੇ ਲਈ ਇੱਕ ਪ੍ਰਕਿਰਿਆ ਹੈ, ਤੁਹਾਨੂੰ ਬਕਾਇਦਾ ਤੌਰ 'ਤੇ ਉਸ ਸਿਸਟਮ 'ਚ ਜਾਣਾ ਪੈਣਾ ਹੈ। ਪਹਿਲਾਂ ਪੋਸਟਾਂ ਕੱਢਣੀਆਂ ਪੈਣੀਆਂ, ਫਿਰ ਇਮਤਿਹਾਨ ਲੈਣਾ ਪੈਣਾ, ਫਿਰ ਉਹ 'ਚ ਸ਼ਾਰਟ ਲਿਸਟ ਕਰਨੀ ਪੈਣੀ ਹੈ, ਫਿਰ ਉਹਨਾਂ ਦੀ ਨਿਯੁਕਤੀਆਂ ਆਉਣੀਆਂ, ਤੇ ਇੱਕ ਦਿਨ ਦਾ ਕੰਮ ਹੈ ਜਨਾ। ਸੋ ਇਸ ਲਈ ਕੀ ਇਹ ਖਲਾਰਾ ਪਾ ਰਹੇ ਨੇ ਜਾਂ ਇਹ ਸੱਚਮੁੱਚ ਐਕਸ਼ਨ ਮੋਡ 'ਚ ਨੇ? ਨਸ਼ਿਆਂ ਵਾਲਾ ਉੱਧਰ ਪੰਗਾ ਛੇੜ ਲਿਆ ਕਿ ਲਓ ਜੀ ਅਸੀਂ ਬਲਡੋਜ਼ਰ ਮੁਹਿੰਮ ਸ਼ੁਰੂ ਕਰਤੀ, ਆਹ ਕਿਸਾਨਾਂ ਨਾਲ ਪੰਗਾ ਪੈ ਗਿਆ, ਆਹ ਹੁਣ ਜੀ ਇਨਕਾਊਂਟਰਾਂ ਵਾਲੀ ਮਸਲੇ ਚੱਲੀ ਜਾਂਦੇ ਨੇ, ਹੁਣ ਆਹ ਹੜਤਾਲ 'ਚ ਚਲੇ ਗਏ, ਹੈ ਨਾ। ਸੋ ਇੱਕ ਪਾਸੇ ਤਾਂ ਇਹ ਲੱਗਦਾ ਕਿ ਸਰਕਾਰ ਐਕਸ਼ਨ ਮੋਡ 'ਚ ਹੈ, ਦੂਜੇ ਪਾਸੇ ਲੱਗਦਾ ਕਿ ਮਾਨ ਸਾਹਿਬ ਨੂੰ ਇਹ ਲੱਗ ਰਿਹਾ ਕਿ ਜਿਵੇਂ ਇਹਨੂੰ ਛੱਡਣਾ ਵੀ ਪਿਆ, ਮੈਂ ਇੰਨਾ ਖਲਾਰਾ ਪਾ ਜਾਵਾਂ ਕਿ ਜਿਵੇਂ ਹੋਰ ਕਿਸੇ ਸਮੇਟਿਆ ਹੀ ਨਾ ਜਾਵੇ। ਸੋ ਕਦੇ ਕਦੇ ਲੱਗਦਾ ਕਿ ਨਹੀਂ, ਉਹ BJP ਵਾਲੇ ਢੰਗ ਤਰੀਕੇ ਅਪਣਾ ਰਹੇ ਨੇ ਕਿ ਸਾਰਾ ਕੁਛ ਹੈ। ਸੋ ਇਸ ਲਈ ਬੜੀ ਤਣਾਤਣੀ ਹੈ, ਤੇ ਇਹ ਸਭ ਦੇ ਤਣਾਤਣੀ ਦੇ ਵਿਚਾਲੇ ਕੇਜਰੀਵਾਲ ਜੀ ਪੰਜਾਬ ਪਹੁੰਚ ਗਏ ਨੇ। ਉਹ ਹੁਸ਼ਿਆਰਪੁਰ 'ਚ 10 ਦਿਨਾਂ ਦੇ ਵਿਪਾਸ਼ਨਾ ਸੈਂਟਰ 'ਚ ਸਾਧਨਾ ਲਾਉਣ ਆ ਰਹੇ ਨੇ, ਕਹਿੰਦੇ ਜੀ, ਹੈ ਨਾ, ਉਹ ਪਤਾ ਨਹੀਂ ਆਪਣੀ ਸਾਧਨਾ ਕਰਨ ਆ ਰਹੇ ਨੇ ਜਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸਾਧਨਾ ਭੰਗ ਕਰਨ ਆ ਰਹੇ ਨੇ, ਇਹ ਤਾਂ ਬਾਅਦ 'ਚੋਂ ਪਤਾ ਲੱਗੂ, ਪਰ ਕੇਜਰੀਵਾਲ ਜੀ ਵੀ ਪੰਜਾਬ ਆ ਗਏ ਨੇ ਤੇ ਇੱਧਰ ਖਲਾਰਾ ਪਿਆ ਜਨਾਬ।
ਤੇ ਦੀਪਕ ਜੀ, ਸ਼੍ਰੋਮਣੀ ਅਕਾਲੀ ਦਲ ਵਾਸਤੇ ਜਿਹੜੀ ਉਹਨਾਂ ਨੇ ਭਰਤੀ ਕਰਨੀ ਆ, 18 ਤਰੀਕ ਤੋਂ ਭਰਤੀ ਸ਼ੁਰੂ ਹੋ ਰਹੀ ਹੈ ਜੀ?
ਬਿਲਕੁਲ ਜੀ, ਜਿਹੜੀ 7 ਮੈਂਬਰੀ ਕਮੇਟੀ ਸੀ ਜਿਹਦੇ ਵਿੱਚੋਂ ਤਾਮੀ ਸਾਹਿਬ ਅਸਤੀਫਾ ਦੇ ਗਏ ਸੀ ਔਰ ਨਾਲ ਬਡੂੰਗਰ ਸਾਹਿਬ ਅਸਤੀਫਾ ਦੇ ਗਏ ਸੀ, ਹੁਣ ਉਹ 5 ਮੈਂਬਰੀ ਕਮੇਟੀ ਬਚੀ ਹੈ। ਉਸ 5 ਮੈਂਬਰੀ ਕਮੇਟੀ ਨੇ ਅੱਜ ਫੈਸਲਾ ਕੀਤਾ ਸੀਗਾ ਕਿ ਅੱਜ ਦੀ ਤਰੀਕ 'ਚ ਕਿ ਉਹ ਜਥੇਦਾਰ ਸਾਹਿਬ ਨੂੰ ਮਿਲਣ ਜਾਣਗੇ, ਅਕਾਲ ਤਖ਼ਤ ਸਾਹਿਬ 'ਤੇ ਨਤਮਸਤਕ ਹੋਣਗੇ। ਸੋ ਅੱਜ ਉਹ ਦਰਬਾਰ ਸਾਹਿਬ ਗਏ, ਉਹਨਾਂ ਨੇ ਮੱਥਾ ਟੇਕਿਆ, ਜਥੇਦਾਰ ਸਾਹਿਬ ਗਿਆਨੀ ਰਘਵੀਰ ਸਿੰਘ ਤਾਂ ਨਹੀਂ ਮਿਲੇ, ਉਹਨਾਂ ਨੇ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕੀਤੀ। ਉਹ ਸ਼ੁਕਰਾਨਾ ਅਰਦਾਸ ਵੀ ਸੀ ਕਿ ਜਥੇਦਾਰ ਸਾਹਿਬ ਨੇ ਸਾਨੂੰ ਸਪਸ਼ਟ ਹੁਕਮ ਦਿੱਤਾ ਕਿ 5 ਮੈਂਬਰੀ ਕਮੇਟੀ ਹੁਣ ਭਰਤੀ ਕਰੇ। ਉਹ ਧੰਨਵਾਦੀ ਅਰਦਾਸ ਵੀ ਸੀ ਕਿ ਸਾਨੂੰ, ਮਤਲਬ ਆਸ਼ੀਰਵਾਦੀ ਅਰਦਾਸ ਵੀ ਸੀ ਕਿ ਹਾਂ ਜੀ ਸਾਨੂੰ ਹੁਣ ਆਸ਼ੀਰਵਾਦ ਮਿਲ ਗਿਆ ਸੀ, ਹੁਣ ਭਰਤੀ ਸ਼ੁਰੂ ਕਰਾਂਗੇ। ਸੋ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਜਿਹੜਾ ਉਹਨਾਂ ਨੂੰ ਹੁਕਮ ਦਿੱਤਾ ਗਿਆ ਸੀਗਾ ਕਿ 7 ਮੈਂਬਰੀ ਕਮੇਟੀ ਪੂਰੀ ਭਰਤੀ ਪ੍ਰਕਿਰਿਆ ਚਲਾਊਗੀ,
ਜੀ
ਉਹ 'ਚੋਂ 2 ਮੈਂਬਰ ਬਾਹਰ ਹੋਣ ਤੋਂ ਬਾਅਦ ਜਿਹੜੇ 5 ਮੈਂਬਰ ਬਚੇ ਸੀ ਉਹਨਾਂ ਲਈ ਜਥੇਦਾਰ ਸਾਹਿਬ ਨੇ ਪਿਛਲੇ ਦਿਨ ਕਿਹਾ ਸੀ ਕਿ 5 ਮੈਂਬਰ ਇਹ ਕਰਨ ਫਿਰ ਭਰਤੀ, ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ। ਸੋ ਇਹਨਾਂ ਨੇ ਅੱਜ ਜੀ ਤੈਅ ਕਰ ਲਿਆ ਕਿ ਅਸੀਂ 18 ਮਾਰਚ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਭਰਤੀ ਸ਼ੁਰੂ ਕਰਨ ਜਾ ਰਹੇ ਹਾਂ। ਬਕਾਇਦਾ ਕਹਿੰਦੇ ਪਰਚੀਆਂ ਛਪਾ ਲਈਆਂ, ਦਫ਼ਤਰ ਤੈਅ ਕਰ ਲਏ। ਹਾਂ, ਅਜੇ ਜਿਹੜਾ ਦਫ਼ਤਰ ਅਕਾਲੀ ਦਲ ਬਾਦਲ ਧਿਰ ਕੋਲ ਹੈ ਉਹਦਾ ਮਸਲਾ ਅਜੇ ਉੱਭਰ ਸਕਦਾ ਆਉਂਦੇ ਦਿਨਾਂ 'ਚ, ਫਿਲਹਾਲ ਇਹ ਉਸ ਮਸਲੇ 'ਚ ਨਹੀਂ ਪੈ ਰਹੇ। ਉਹ ਕਹਿੰਦੇ ਸਾਨੂੰ ਹੁਕਮ ਹੋਇਆ ਮੈਂਬਰਸ਼ਿਪ ਕਰਨ ਦਾ, ਅਸੀਂ ਦਰਬਾਰ ਸਾਹਿਬ ਦੇ ਬਾਹਰ ਵੀ ਮੈਂਬਰਸ਼ਿਪ ਕਰਾਂਗੇ, ਅਸੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਾਹਰ ਵੀ ਕਰਾਂਗੇ, ਹੈਂ ਅਸੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਬਾਹਰ ਵੀ ਕਰਾਂਗੇ, ਅਸੀਂ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਵੀ ਕਰਾਂਗੇ, ਔਰ ਇਹ ਸਾਰਿਆਂ ਨੂੰ ਖੁੱਲ੍ਹਾ ਸੱਦਾ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਜਿਹੜੇ ਬਾਦਲ ਦਲ ਕਹਿੰਦਾ ਅਸੀਂ 35 ਲੱਖ ਪਰਚੀਆਂ ਕਟਾ ਲਈਆਂ, ਕਿ ਉਹ ਜਿਹੜੀਆਂ ਉਹ ਪਰਚੀਆਂ ਕਟਾਈਆਂ ਜਾਂ ਜਿਨ੍ਹਾਂ ਦੇ ਨਾਮ ਦੀਆਂ ਉਹਨੇ ਕੱਟੀਆਂ ਕਿ ਉਹ ਇੱਧਰ ਵੀ ਕਟਾਉਂਦੇ ਨੇ
ਜੀ,
ਕੀ ਅਸਲੀ ਤੇ ਨਕਲੀ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਸ਼ੁਰੂ ਹੋਊਗੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਹਵਾਲੇ ਨਾਲ? ਤੇ ਕਿਉਂਕਿ ਹੁਣ ਤੱਕ ਜਿਹੜਾ ਵੀ ਕੋਈ 2 ਤਰੀਕ ਤੋਂ ਬਾਅਦ ਕੋਈ ਵੀ ਮਸਲਾ ਆਇਆ ਅਕਾਲੀ ਦਲ ਨੇ ਉਹਦਾ ਆਪਣੇ ਢੰਗ ਤਰੀਕੇ ਨਾਲ ਜਵਾਬ ਦਿੱਤਾ, ਕਦੇ ਕਾਨੂੰਨੀ ਨੁਕਤੇ ਦਾ ਹਵਾਲਾ, ਹੈ ਨਾ, ਕਦੇ ਜੀ ਸਭਾ ਦਾ ਹਵਾਲਾ, ਕਦੇ ਜੀ ਸਮਾਂ ਨਹੀਂ ਲੱਗਿਆ ਜੀ ਅਜੇ, ਕਦੇ ਵਿਆਹ ਦਾ ਹਵਾਲਾ, ਸਮੇਂ ਸਮੇਂ ਉਹ ਹਵਾਲਾ ਦੇ ਕੇ ਬਚਦੇ ਰਹੇ ਨੇ
ਜੀ।
ਪਰ ਜਿਸ ਦਿਨ ਹੁਣ ਜਸਦਾਰ ਸਾਹਿਬ ਨੇ ਇਹ ਕਿਹਾ ਕਿ 5 ਮੈਂਬਰੀ ਕਮੇਟੀ ਕਰੂਗੀ ਵੀ, ਇਹਦਾ ਮਤਲਬ ਉਹਨਾਂ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਨੂੰ ਖਾਰਜ ਕਰਕੇ ਕਿਹਾ ਕਿ ਅਸਲੀ ਮੈਂਬਰਸ਼ਿਪ ਇਹ ਹੋਊਗੀ, ਉਸ ਦਿਨ ਦਾ ਬਾਦਲ ਦਲ ਅਜੇ ਤੱਕ ਬੋਲਿਆ ਨਹੀਂ। ਸ਼ਾਇਦ ਉਹਨਾਂ ਨੂੰ ਲੱਗਦਾ ਕਿ ਹੁਣ ਬੋਲਣ ਦਾ ਮਤਲਬ ਸਿੱਧਾ ਇਹ ਲੱਗੂਗਾ ਕਿ ਅਕਾਲ ਤਖ਼ਤ ਸਾਹਿਬ ਨਾਲ ਟਕਰਾ, ਹੁਣ ਤਾਂ ਧਾਮੀ ਵੀ ਵਿੱਚੋਂ ਲਾਂਭੇ ਨੇ ਨਾ, ਹੁਣ ਤਾਂ ਉਹ ਕੜੀ ਵੀ ਨਹੀਂ ਵਿੱਚ ਹੈਗੀ ਜਿਹੜੀ ਅੱਗੇ ਮੌਕਾ ਸਾਂਭ ਲੈਂਦੀ।
ਜੀ 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 ਜੀ
ਸੋ ਇਸ ਲਈ ਉਸ ਦਿਨ ਦਾ ਅਕਾਲੀ ਦਲ ਉਹਨਾਂ ਦੇ ਬੁਲਾਰੇ, ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ, ਸਾਰਾ ਕੁਝ ਠੰਡਾ ਚੁੱਲਾ ਹੋਇਆ ਪਿਆ। ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਇੱਧਰ 18 ਤਰੀਕ ਆ ਗਈ ਹੈ ਤੇ ਇਹਨਾਂ ਨੇ ਆਪਣੀਆਂ ਕਾਪੀਆਂ ਵੀ ਛਪਾ ਲਈਆਂ, ਦਫ਼ਤਰ ਵੀ ਤੈਅ ਕਰ ਲਏ, ਇੱਕ ਦਫ਼ਤਰ ਅੰਮ੍ਰਿਤਸਰ ਬਣਾ ਰਹੇ ਨੇ, ਇੱਕ ਚੰਡੀਗੜ੍ਹ ਬਣਾ ਰਹੇ ਨੇ। ਸੋ ਜੀ ਇਹ ਹੁਣ ਸ਼੍ਰੋਮਣੀ ਅਕਾਲੀ ਦਲ ਬਣਨੇ ਪੜੇਗਾ, ਇਹਦਾ ਇੰਤਜ਼ਾਰ ਰਹੇਗਾ ਸਾਰਿਆਂ ਨੂੰ।
ਦੀਪਕ ਜੀ, ਨਸ਼ਾ ਕਿਸ ਹੱਦ ਤੱਕ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਰਿਹਾ, ਇਹਦੀਆਂ ਕਈ ਦਰਦਨਾਕ ਮਿਸਾਲਾਂ ਸਾਹਮਣੇ ਆਉਂਦੀਆਂ ਨੇ। ਇਸ ਤਰ੍ਹਾਂ ਦੀਆਂ ਨਾ ਕੁਝ ਸਟੋਰੀਜ਼ ਪਹਿਲਾਂ ਵੀ ਸੁਣਨ ਨੂੰ ਮਿਲਦੀਆਂ ਨੇ, ਈਵਨ ਇੱਥੇ ਵੀ ਕਈ ਵਾਰ ਅਸੀਂ ਇਹ ਚੀਜ਼ ਵੇਖੀ ਆ ਕਿ ਜੇ ਕਿਸੇ ਪਰਿਵਾਰ ਦੇ ਵਿੱਚ ਕਿਸੇ ਬੱਚੇ ਨੂੰ ਜਾਂ ਕਿਸੇ ਵੀ ਜੀਅ ਨੂੰ ਨਸ਼ੇ ਦੀ ਲੱਤ ਲੱਗ ਗਈ ਹੋਵੇ ਜਾਂ ਉਹਨਾਂ ਨੂੰ ਕੋਈ ਹੋਰ ਮਾਨਸਿਕ ਪਰੇਸ਼ਾਨੀ ਹੋਵੇ, ਫਿਰ ਘਰਦਿਆਂ ਨੂੰ ਮਨ 'ਤੇ ਪੱਥਰ ਰੱਖ ਕੇ ਇਹ ਗੱਲ ਕਹਿਣੀ ਪੈਂਦੀ ਹੈ ਵੀ ਇਹ ਤੋਂ ਚੰਗਾ ਇਸ ਸਾਡੇ ਫੈਮਿਲੀ ਮੈਂਬਰ ਨੂੰ ਜੇ ਪੁਲਿਸ ਹੀ ਫੜ ਕੇ ਲੈ ਜਾਂਦੀ ਆ ਤਾਂ ਐਟਲੀਸਟ ਇਹ ਉਸ ਸੰਗਤ ਤੋਂ, ਉਸ ਮਾਹੌਲ ਤੋਂ ਪਰੇ ਹੋ ਜਾਏਗਾ ਜਿਹਦੇ ਕਰਕੇ ਇਹ ਜਿਹੜੀ ਆਦਤ ਹੈ ਇਹਦਾ ਪਿੱਛਾ ਨਹੀਂ ਛੱਡ ਪਾ ਰਹੀ। ਹੁਣ ਇਸ ਤਰ੍ਹਾਂ ਦੀਆਂ ਮਿਸਾਲਾਂ ਪਹਿਲਾਂ ਵੀ ਸਾਹਮਣੇ ਆਈਆਂ ਨੇ, ਇੱਕ ਅਜਿਹੀ ਕਹਾਣੀ, ਇੱਕ ਹੋਰ ਸਟੋਰੀ ਪੰਜਾਬ 'ਚੋਂ ਸਾਹਮਣੇ ਆ ਰਹੀ ਹੈ ਜੀ ਕਿ ਮਾਂ ਨੇ ਖੁਦ ਆਪਣੇ ਪੁੱਤ ਨੂੰ ਪੁਲਿਸ ਕੋਲ ਇਸ ਕਰਕੇ ਫੜਵਾਇਆ ਕਿ ਐਟਲੀਸਟ ਚਿੱਟੇ ਤੋਂ ਇਹਦਾ ਬਚਾ ਰਹੇ।
ਬਿਲਕੁਲ ਜੀ, ਇਹ ਕਹਾਣੀ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਤੋਂ ਹੈ।
ਅੱਛਾ, ਹਿਮਾਚਲ ਤੋਂ ਹੈ ਜੀ।
ਜੀ ਹਾਂ, ਇਹ ਮੰਡੀ ਖੇਤਰ ਨਾਲ ਸੰਬੰਧਿਤ ਹੈ। ਇੱਕ ਜਵਾਕ ਜਿਹੜਾ ਛੋਟੀ ਉਮਰੇ ਆਪਣੇ ਸਕੂਲ ਦੇ ਵਿੱਚ ਚੰਗੇ ਪਹਿਲਵਾਨੀ ਦੇ ਦਾਅ ਲਾਉਣ ਲੱਗ ਪਿਆ ਸੀ, ਜਿਹੜਾ ਬਾਕਸਿੰਗ ਦੇ ਗਲਵਜ਼ ਹੱਥਾਂ 'ਚ ਪਾ ਕੇ ਸਕੂਲ ਦੇ ਗਰਾਊਂਡ 'ਚ ਚੰਗਾ ਨਾਮਣਾ ਖੱਟਣ ਲੱਗ ਪਿਆ ਸੀ, ਉਹ ਅਗਾਂਹ ਵੱਧ ਕੇ ਯੂਨੀਵਰਸਿਟੀ ਪੱਧਰ 'ਤੇ ਜਾਂ ਸਟੇਟ ਪੱਧਰ 'ਤੇ ਮੁਕਾਬਲਿਆਂ 'ਚ ਹਿੱਸਾ ਲੈਣ ਲੱਗਾ ਔਰ ਇਲਾਕੇ 'ਚੋਂ ਚੰਗੇ ਪਹਿਲਵਾਨ, ਚੰਗੇ ਬਾਕਸਰ ਵਜੋਂ ਪਛਾਣਿਆ ਜਾਣ ਲੱਗਾ। ਅਤੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਉਹਦੀ ਮਾਂ ਕਹਿੰਦੀ ਹੈ ਕਿ ਸਾਨੂੰ ਵੀ ਆਸ ਸੀ ਕਿ ਜਵਾਕ ਇਸ ਖੇਡ ਦੇ ਦਮ 'ਤੇ ਅਤੇ ਆਪਣੀ ਪੜ੍ਹਾਈ ਵਾਲੇ ਸਰਟੀਫਿਕੇਟਾਂ ਦੇ ਦਮ 'ਤੇ ਨੌਕਰੀ ਲੈ ਜੂਗਾ ਅਤੇ ਉਹਦੇ ਨਾਲ ਸਾਡਾ ਘਰ ਦਾ ਚੁੱਲ੍ਹਾ ਮਗਣ ਲੱਗ ਜੂਗਾ। ਉਹ ਕਹਿੰਦੇ ਕਿ ਜਦੋਂ ਨੌਕਰੀ ਨਹੀਂ ਮਿਲੀ, ਰੁਜ਼ਗਾਰ ਨਹੀਂ ਮਿਲਿਆ ਅਤੇ ਉਹ ਖੇਡ ਦੇ ਮੈਦਾਨ ਦਾ ਖਿਲਾੜੀ ਮਾਯੂਸ ਰਹਿਣ ਲੱਗ ਪਿਆ ਅਤੇ ਕਹਿੰਦੀ ਉਸ ਮਾਯੂਸਪਣੇ 'ਚੋਂ ਕਦੋਂ ਉਹ ਚਿੱਟੇ ਦੇ ਲੜ ਲੱਗ ਗਿਆ ਮੈਨੂੰ ਨਹੀਂ ਪਤਾ, ਪਤਾ ਉਦਣੇ ਲੱਗਿਆ ਜਦੋਂ ਹੱਦ ਪਾਰ ਹੋ ਗਈ ਅਤੇ ਫਿਰ ਮੇਰੇ ਸਮਝਾਇਆਂ, ਰਿਸ਼ਤੇਦਾਰ ਦੇ ਸਮਝਾਇਆਂ, ਦੋਸਤਾਂ ਮਿੱਤਰਾਂ ਦੇ ਟੋਕਿਆਂ, ਪਿੰਡ ਵਾਲਿਆਂ ਦੇ ਸਮਝਾਇਆਂ, ਉਹ ਮੁੜਿਆ ਨਹੀਂ ਅਤੇ ਜਦੋਂ ਕਹਿੰਦੀ ਹੱਦ ਹੋ ਗਈ ਅਤੇ ਫਿਰ ਤੁਸੀਂ ਸੋਚੋ ਕਿ ਮਾਂ ਕਿਸ ਦੌਰ 'ਚੋਂ ਲੰਘ ਰਹੀ ਹੋਣੀ ਕਿ ਜਿਹਨੇ ਖੁਦ ਪੁਲਿਸ ਬੁਲਾਈ
ਜੀ
ਅਤੇ ਉਹਦੇ ਕੋਲੋਂ 5.8 ਗ੍ਰਾਮ, ਮਤਲਬ 6 ਗ੍ਰਾਮ ਵੀ ਪੂਰੀ ਨਹੀਂ, 6 ਗ੍ਰਾਮ ਚਿੱਟਾ ਫੜਾ ਕੇ ਉਹਨੂੰ ਗ੍ਰਿਫਤਾਰ ਕਰਾਇਆ ਕਿ ਆ ਜੀ ਇਹਦੇ ਕੋਲੋਂ ਮਾਲ ਮਿਲਿਆ ਅਤੇ ਆ ਲੈ ਜਾਓ ਜੀ ਇਹਨੂੰ ਫੜ ਲਓ ਅਤੇ ਉਹ ਮਾਂ ਉਸ ਆਪਣੇ ਬੱਚੇ ਨੂੰ ਗ੍ਰਿਫਤਾਰ ਕਰਾਉਣ ਤੋਂ ਬਾਅਦ ਬਿਲਕੁਲ ਤੁਸੀਂ ਦਰੁਸਤ ਫਰਮਾਇਆ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਪਰਿਵਾਰ ਨੂੰ ਇਹ ਹੁੰਦਾ ਕਿ ਘੱਟੋ ਘੱਟ ਇਸ ਸੰਗਤ 'ਚੋਂ ਉਹਨੂੰ ਕੱਢੀਏ ਅਤੇ ਉਹ ਮਾਂ ਕਹਿੰਦੀ ਕਿ ਮੈਨੂੰ ਇਹ ਹੈ ਕਿ ਘੱਟੋ ਘੱਟ ਹੁਣ ਉਹ ਚਿੱਟੇ ਵਾਲੀ ਜੁੰਡਲੀ ਤੋਂ ਤਾਂ ਉਹਦਾ ਛੁਟਕਾਰਾ ਹੋ ਜੂਗਾ ਸ਼ਾਇਦ ਉਹਨੂੰ ਨਸ਼ਾ ਛੁਡਾਊ ਕੇਂਦਰ ਉਹ ਲੈ ਜਾਣ, ਸ਼ਾਇਦ ਉਹ ਦੂਰ ਰਹਿ ਕੇ ਆਦਤ ਬਦਲ ਜਾਵੇ। ਪਰ ਪਤਾ ਨਹੀਂ ਗਾ ਕਿ ਅੱਜ ਕੱਲ੍ਹ ਪੁਲਿਸ ਦਾ ਵੀ ਜੋ ਰੰਗ ਢੰਗ ਹੈ ਰੱਬ ਜਾਣੇ, ਜਾਂ ਕਈ ਵਾਰ ਹਾਲਤ ਇਹ ਬਣ ਜਾਂਦੀ ਹੈ ਵਿਜੇ ਜੀ ਕਿ ਉਹਨਾਂ ਨੂੰ ਵੀ ਜਿਹੜੇ ਬੰਦੇ ਨੂੰ ਫੜਿਆ ਹੁੰਦਾ ਉਹਨੂੰ ਜਿਉਂਦਿਆਂ ਰੱਖਣ ਲਈ ਕੁਛ ਨਾ ਕੁਛ ਦੇਣਾ ਪੈ ਜਾਂਦਾ, ਕਈ ਵਾਰ ਇਹ ਵੀ ਸਥਿਤੀ ਹੈਗੀ। ਤੋ ਪਰ ਫਿਰ ਵੀ ਉਹਦੇ ਮਾਂ ਦੀਆਂ ਦੋ ਗੱਲਾਂ ਮੈਨੂੰ ਜਿਹੜੀਆਂ ਮਤਲਬ ਦਿਲ ਨੂੰ ਲੂਹ ਪਾਉਂਦੀਆਂ ਨੇ, ਉਹ ਕਹਿੰਦੀ ਕਿ ਜੇ ਉਹਨੂੰ ਨੌਕਰੀ ਮਿਲ ਗਈ ਹੁੰਦੀ ਫਿਰ ਅਜਿਹਾ ਨਾ ਹੋਇਆ ਹੁੰਦਾ
ਜੀ।
ਤੇ ਇੱਕੋ ਗੱਲ ਹੋਰ ਕਹਿੰਦੀ ਆ ਕਿ ਮੇਰੇ ਪੁੱਤ ਦੇ ਇਸ ਹਾਲਾਤ ਦੇ ਲਈ ਬੇਰੁਜ਼ਗਾਰੀ ਜ਼ਿੰਮੇਵਾਰ ਆ। ਸੋ ਜਿਹੜੀਆਂ ਸਰਕਾਰਾਂ ਇੱਕ ਦੂਜੇ ਦੇ ਖਿਲਾਫ਼ ਬਿਆਨਬਾਜ਼ੀ, ਦਾ ਪੇਚ, ਢੰਗ ਤਰੀਕੇ, ਅਗਲੀ ਵਾਰ ਜਿੱਤਣ ਦੀਆਂ ਕੜੀਆਂ, ਜੋ ਨਿੱਠ ਕੇ ਕੰਮ ਕਰ ਲੈਣ
ਜੀ
ਕਿ ਆਪਾਂ ਦੇਸ਼ ਚੋਂ ਬੇਰੁਜ਼ਗਾਰੀ, ਆਪਣੇ ਸੂਬੇ ਚੋਂ ਬੇਰੁਜ਼ਗਾਰੀ, ਆਪਣੇ ਹਲਕੇ ਚੋਂ ਬੇਰੁਜ਼ਗਾਰੀ ਕੱਢਣੀ ਆ, ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੋਈ ਦਾਅ ਪੇਚ ਲਾਉਣ ਦੀ ਲੋੜ ਨਹੀਂ, ਲੋਕ ਆਪ ਉਹਨਾਂ ਨੂੰ ਹੱਥਾਂ ਤੇ ਬਿਠਾ ਕੇ ਜਿਤਾ ਦੇਣਗੇ। ਤੇ ਇਸ ਲਈ ਇਸ ਪਾਸੇ ਲੋਕ ਮਸਲਿਆਂ ਦੇ ਪਰਮਾਨੈਂਟ ਹੱਲ ਕੱਢਣ ਦੇ ਲਈ, ਮਤਲਬ ਹਰ ਵਾਰ ਸਾਲ ਬਾਅਦ ਜਦੋਂ ਝੋਨਾ ਆਉਂਦਾ ਤੇ ਪਰਾਲੀ ਦਾ ਮੁੱਦਾ ਹਰ ਵਾਰ ਆਉਂਦਾ
ਜੀ ਜੀ,
ਤੇ ਹਰ ਵਾਰ ਬਿਆਨਬਾਜ਼ੀ ਉਹੀ ਖਬਰਾਂ, ਉਹੀ ਸਾਰਾ ਕੁਝ, ਉਹਦੇ ਹੱਲ ਲਈ ਕਦੇ ਮੁੜ ਕੇ ਗੱਲ ਨਹੀਂ ਹੁੰਦੀ। ਜਿੱਦਾਂ ਹੀ ਪਰਾਲੀ ਮੁੱਕੀ ਮਸਲਾ ਖਤਮ
ਜੀ ਜੀ।
ਸੋ ਉਹੀ ਤਰੀਕਾ ਇਹ ਹੈ, ਇਹੀ ਜਿਹੀ ਘਟਨਾ ਅੱਜ ਵਾਪਰੀ ਹੈ, ਅੱਜ ਆਪਾਂ ਵੀ ਬੇਰੁਜ਼ਗਾਰੀ ਦੀ ਗੱਲ ਕਰ ਰਹੇ ਹਾਂ, 4 ਦਿਨ ਹਿਮਾਚਲ 'ਚ ਵੀ ਗੱਲ ਚੱਲੂਗੀ ਹੈ ਨਾ, ਤੇ ਉਹ ਤੋਂ ਬਾਅਦ ਫਿਰ ਉਹ ਵੀ ਕਿਤੇ ਤੇ ਆਪਾਂ ਵੀ ਕਿਤੇ। ਇਸ ਲਈ ਇਹ ਜਿਹੜਾ ਸਿਸਟਮ ਹੈ ਜਿਨ੍ਹਾਂ ਦੇ ਹਵਾਲੇ ਆਪਾਂ ਕੀਤਾ, ਉਹ ਆਪਣੀ ਜੇ ਜ਼ਿੰਮੇਵਾਰੀ ਸਹੀ ਨਿਭਾਉਂਦੇ ਹੁਣ ਤਾਂ ਅਜਿਹੀਆਂ ਖਬਰਾਂ ਆਪਾਂ ਨੂੰ ਸਾਂਝੀਆਂ ਨਾ ਕਰਨੀਆਂ।
ਉਹਦੇ 'ਚ ਇੱਕ ਪਹਿਲੂ ਇਹ ਵੀ ਹੈ ਨਾ ਦੀਪਕ ਜੀ, ਕਿ ਜੇ ਮਸਲਾ ਮਗਦਾ ਰਹੇਗਾ ਤਾਂ ਮਸਲਾ ਜਿਉਂਦਾ ਰਹੇਗਾ, ਅਤੇ ਉਸੇ ਮਸਲੇ ਦੇ ਆਧਾਰ 'ਤੇ ਵੋਟਾਂ ਮਿਲਦੀਆਂ ਰਹਿਣਗੀਆਂ, ਉਹੀ ਵਾਅਦਿਆਂ ਦੇ ਆਧਾਰ 'ਤੇ।
ਪਾਤਰ ਸਾਹਿਬ ਦੀਆਂ 17 ਨੇ ਨਾ ਕਿ ਜਦੋਂ ਤੱਕ ਉਹ ਲਾਸ਼ਾਂ ਗਿਣਦੇ ਨੇ ਉਹ ਆਪਾਂ ਵੋਟਾਂ ਗਿਣ ਲਈਏ
ਜੀ। ਦੀਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ, ਤੁਹਾਡੀ ਸਿਹਤਯਾਬੀ ਲਈ ਸ਼ੁਭੇਚਾਵਾਂ, ਕੱਲ੍ਹ ਫੇਰ ਗੱਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ।
ਬਿਲਕੁਲ ਜੀ, ਤੁਹਾਡੇ ਵਾਂਗ ਹੋਵੇ ਜਲਦੀ ਸਾਡੀ ਸਿਹਤ, ਧੰਨਵਾਦ,
ਥੈਂਕ ਯੂ।